ਮਨੁੱਖਤਾ ਨੂੰ ਆਪਣੇ ਦਸਾਂ ਨੁਆਂ ਦੀ ਕਿਰਤ ਕਮਾਈ ਕਰਨ ਵਾਸਤੇ ਵੀ ਉਪਦੇਸ਼ ਕਰਦੇ ਕਾਨ, ਪਰ ਕਿਰਤ ਤੋਂ ਇਲਾਵਾ ਉਸ ਕਰਤੇ ਅਕਾਲ ਪੁਰਖ ਦੀ ਯਾਦ ਵਿੱਚ ਵੀ ਆਪਣੇ ਆਪ ਨੂੰ ਜੋੜਨ ਲਈ ਹੁਕਮ ਕਹਿ। ਬਹੁਤ ਪਿਆਰਾ ਬਚਨ ਗਰੀਬ ਨਿਵਾਜ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਜੋ ਅੱਜ ਕਿਹਾ ਕਹਿ, ਕਿਉਂਕਿ ਸਤਿਗੁਰਾਂ ਤੋਂ ਪਹਿਲਾਂ ਦੋ ਖਿਆਲ ਬੜੇ ਪ੍ਰਚਲਿਤ ਸਨ। ਕੁਝ ਲੋਕ ਇਹ ਸੋਚਦੇ ਸਨ ਵੀ ਜਿਨ੍ਹਾਂ ਲੋਕਾਂ ਨੇ ਅਧਿਆਤਮਕਵਾਦ ਪ੍ਰਾਪਤ ਕਰਨਾ ਹੋਏ ਉਹਨਾਂ ਨੂੰ ਦੁਨੀਆਂ ਦੀ ਕਿਰਤ ਵਿਰਤ ਬਿਲਕੁਲ ਨਹੀਂ ਕਰਨੀ ਚਾਹੀਦੀ, ਇਹ ਜੰਜਾਲ ਹੈ। ਮਾਇਆ ਲਈ ਦਸਾਂ ਨੂੰਹਾਂ ਲਈ ਕਿਰਤ ਕਰਨੀ, ਇਹਨੂੰ ਜੰਜਾਲ ਕਹਿਣਾ, ਬਾਗ ਪਰਿਵਾਰ ਦੇ ਵਿੱਚ ਰਹਿਣਾ, ਇਹ ਉਹਨਾਂ ਦੀ ਨਿਗਾਹ ਦੇ ਅੰਦਰ ਜੰਜਾਲ ਤੋਂ ਵੱਧ ਹੋਰ ਕੁਝ ਨਹੀਂ ਸੀ। ਤੇ ਦੂਸਰੇ ਕੁਝ ਉਹ ਲੋਕ ਸਨ ਸਾਧ ਸੰਗਤ ਜਿਨ੍ਹਾਂ ਦਾ ਇਹ ਖਿਆਲ ਸੀ ਭਈ ਇਸ ਦੁਨੀਆਂ ਦੇ ਅੰਦਰ ਇੱਕ ਵਾਰ ਆਉਣਾ, ਜਿਵੇਂ ਇੱਕ ਬਾਬਰ ਦੇ ਸੰਬੰਧ ਵਿੱਚ ਸ਼ੇਰ ਵੀ ਮਸ਼ਹੂਰ ਹੈ ਭਈ ਬਾਬਰ ਕਿਆ ਕਰਦਾ ਸੀ, ਦੁਨੀਆਂ ਬਾਰ ਬਾਰ ਨਹੀਂ ਮਿਲਣੀ, ਜਿਤਨਾ ਇਸ ਦੁਨੀਆਂ ਦੇ ਪਦਾਰਥ ਅਤੇ ਸੁੱਖ ਭੋਗ ਸਕਦੇ ਹੋ ਰੱਜ ਕੇ ਇਹਨਾਂ ਨੂੰ ਭੋਗਣ ਦਾ ਯਤਨ ਕਰੋ। ਪਰ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਕਦੇ ਵੀ ਐਸਾ ਸੰਸਾਰ ਨੂੰ ਕੋਈ ਉਪਦੇਸ਼ ਨਹੀਂ ਕੀਤਾ ਜਿਹੜਾ ਕੇਵਲ ਇੱਕ ਪਾਸੇ ਉਲਾਰ ਹੋਏ ਤੇ ਦੂਸਰਾ ਪਾਸਾ ਖਾਲੀ ਪਿਆ ਜਾਪਦਾ ਹੋਏ। ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਭਾਈ ਗੁਰਦਾਸ ਸਾਹਿਬ ਇੱਕ ਨਾ ਕਵਿਤ ਵਿੱਚ ਬਹੁਤ ਪਿਆਰੇ ਤਿੰਨ ਬਚਨ ਕਹਿੰਦੇ ਨੇ। ਉਹ ਕਹਿੰਦੇ, ਤੁਸੀਂ ਵੇਖੋਗੇ ਜੇਕਰ ਆਦਮੀ ਨੇ ਦੀਵਾ ਆਪਣੇ ਹੱਥ ਵਿੱਚ ਪਕੜਿਆ ਹੋਏ ਤਾਂ ਸੁਭਾਵਕ ਇਹ ਭਈ ਉਸ ਦੇ ਆਪਣੇ ਕੋਲ ਹਨੇਰਾ ਹੋਏਗਾ। ਜਦੋਂ ਹੱਥ ਵਿੱਚ ਦੀਵਾ ਫੜ ਕੇ ਤੁਰੀਏ ਤੇ ਠੁੱਡਾ ਲੱਗਣ ਦਾ ਡਰ ਏ, ਪਰ ਦੀਵਾ ਅੱਗੇ ਬਣ ਰਿਹਾ ਹੋਏ ਤੇ ਉਹਦੇ ਮਗਰ ਮਗਰ ਤੁਰੀਏ ਫਿਰ ਠੇਡਾ ਨਹੀਂ ਲੱਗਿਆ ਕਰਦਾ। ਉਹ ਕਹਿਣਾ ਚਾਹੁੰਦੇ ਨੇ, ਭਾਵੇਂ ਦੀਵਾ ਬਲਦਾ ਪਿਆ ਏ, ਦੀਵੇ ਨੂੰ ਵੀ ਇੱਕ ਖਾਸ ਸਾਧ ਸੰਗਤ ਦੂਰੀ ਤੇ ਰੱਖਿਆ ਉਹਦਾ ਲਾਭ ਕਹਿ, ਨਾ ਕਿ ਉਸ ਨੂੰ ਬਿਨਾਂ ਮਰਿਆਦਾ ਤੋਂ। ਭਾਵ ਜੇਕਰ ਹੱਥ ਵਿੱਚ ਹੁਣ ਤਾਂ ਖੈਰ ਲਾਈਟਾਂ ਹੋਰ ਤਰ੍ਹਾਂ ਦੀਆਂ, ਅੱਜ ਵੀ ਤੁਸੀਂ ਕਿਧਰੇ ਵੇਖੋ ਲਾਲਟਨ ਬਾਲ ਕੇ ਜਾਂ ਬਲਬ ਵੀ ਆਪਣੇ ਹੱਥ ਵਿੱਚ ਫੜ ਕੇ ਵੇਖੋ, ਆਪਣੇ ਪੈਰਾਂ ਚਲੇ ਠੁੱਟਾ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਹੰਸ ਜਿਹੜਾ ਏ ਜੇਕਰ ਉਸ ਨੇ ਮੋਤੀ ਚੁਗਣੇ ਕਹਿਣ, ਜੇ ਸਮੁੰਦਰ ਦੇ ਵਿੱਚ ਚਲਾ ਜਾਏ ਉਹ ਪਾਰ ਨਹੀਂ ਹੋ ਸਕੇਗਾ, ਨਾ ਮੋਤੀ ਮਿਲਣਗੇ। ਜੇ ਕਿਨਾਰੇ ਤੋਂ ਦੂਰ ਬੈਠ ਜਾਵੇ ਤਾਂ ਵੀ ਨਹੀਂ, ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕਿੰਨਾ ਕੁ ਪਾਣੀ ਵਿੱਚ ਜਾਵਾਂਗਾ ਤਾਂ ਕਿ ਮੈਨੂੰ ਮੋਤੀ ਮਿਲਣ। ਜੇ ਬਹੁਤਾ ਅੱਗੇ ਵਧੇਗਾ ਤੇ ਪਾਣੀ ਚ ਡੁੱਬ ਜਾਏਗਾ, ਥੋੜਾ ਜਿਹਾ ਪਿੱਛੇ ਹੋਇਆ ਤੇ ਮੋਤੀਆਂ ਤੱਕ ਉਹਦੀ ਪਹੁੰਚ ਨਹੀਂ ਖੁਆਣੀ। ਭਾਈ ਸਾਹਿਬ ਕਹਿੰਦੇ ਨੇ, ਅੱਗ ਬਲਦੀ ਹੋਏ ਲੱਗ ਰਹੀ ਹੋਵੇ ਠੰਡ ਤਾਂ ਸਤਸੰਗਿਓ ਉਦੋਂ ਧਿਆਨ ਰੱਖਣਾ ਪੈਂਦਾ ਹੈ ਵੀ ਅੱਗ ਦੇ ਇੰਨਾ ਕੁ ਨੇੜੇ ਨਾ ਚਲੇ ਜਾਈਏ ਉਹ ਸਾੜ ਦੇਵੇ, ਤੇ ਇੰਨਾ ਕੁ ਦੂਰ ਵੀ ਨਾ ਹੋਈਏ ਵੀ ਅੱਗ ਦਾ ਸੇਕ ਸਾਡੇ ਤੱਕ ਪਹੁੰਚੇ ਨਾ। ਭਾਈ ਸਾਹਿਬ ਕਹਿੰਦੇ ਨੇ, ਜਿਸ ਨੇ ਗੁਰੂ ਨਾਨਕ ਪਿਤਾ ਦੇ ਘਰ ਵਿੱਚੋਂ ਕੋਈ ਦਾਤ ਲੈਣੀ ਏ, ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਏ, ਮੈਂ ਕਿੰਨਾ ਕੁ ਸਮਾਂ ਆਪਣੀ ਕਿਰਤ ਵਿੱਚ ਲਗਾਉਣਾ ਹੈ, ਕਿਤਨਾ ਕੁ ਸਮਾਂ ਮੈਂ ਆਪਣੇ ਕਰਤੇ ਦੀ ਯਾਦ ਵਿੱਚ ਲਗਾਉਣਾ ਏ, ਉਹਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਏ, ਦੁਨੀਆਂ ਜੰਜਾਲ ਕਦੋਂ ਬਣਦੀ ਕਹਿ ਤੇ ਦੁਨੀਆਂ ਇਹ ਜਗ ਸੱਚੇ ਕੀ ਕਹਿ ਕੋਠੜੀ ਕਦੋਂ ਬਣਦੀ ਕਹਿ। ਸਤਸੰਗਿਓ ਭਾਈ ਸਾਹਿਬ ਕਹਿੰਦੇ, ਸਿੱਖ ਨੂੰ ਇੱਕੋ ਵਕਤ ਇਸ ਗੱਲ ਦਾ ਗਿਆਨ ਹੋਵੇ, ਗਰੀਬ ਨਿਵਾਜ ਪਿਤਾ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਪੁੱਤਰ ਕਲੱਤਰ ਮਾਤਾ ਪਿਤਾ ਇਹ ਬੰਧਨ ਕਦੋਂ ਬਣ ਜਾਂਦੇ ਕਨ, ਤੇ ਸਤਸੰਗਿਓ ਇਹ ਸਤਿਗੁਰੂ ਦੀ ਕਿਰਪਾ ਨਾਲ ਇਹ ਸਤਸੰਗ ਦਾ ਰੂਪ ਕਦੋਂ ਬਣਦੇ ਕਨ। ਕੋਈ ਪਰਿਵਾਰ ਕਹਿ ਸਤਸੰਗਿਓ, ਇੱਕ ਜਗ੍ਹਾ ਤੇ ਗੁਰਦੇਵ ਪਿਤਾ ਮਹਾਰਾਜ ਜੀ ਨੇ ਆਪ ਵਚਨ ਇਹਦੇ ਪ੍ਰਤੀ ਆਖੇ ਨੇ ਨਾ ਬਈ ਦੇਖੋ ਇਹ ਬੰਧਨ ਰੂਪ ਜੇ, ਪਰ ਦੂਸਰੀ ਜਗ੍ਹਾ ਤੇ ਸਤਿਗੁਰੂ ਆਪ ਹੀ ਕਿਰਪਾ ਕਰਕੇ ਇਹ ਵੀ ਬਚਨ ਕਹਿੰਦੇ ਨੇ ਭਾਈ ਦੇਖੋ ਇਹ ਪੂਰਬਲੇ ਸੰਜੋਗ ਸਦਕਾ ਮਿਲੇ ਕਹਿਣਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਪਿਆਰਾ ਬਚਨ ਨੇ ਨਾ ਸਤਿਗੁਰਾਂ ਦੇ ਤਿੰਨ ਮਾਤ ਪਿਤਾ ਸੁਤਬੰਧ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ, ਜਾਂ ਸਤਿਗੁਰੂ ਜੀ ਬਚਨ ਕਰਦੇ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਬੰਧਨ ਵੀ ਕਹੇ ਪਰ ਇਹ ਸਤਸੰਗਿਓ ਸਤ ਸੰਗ ਵੀ ਇਹ ਬਣ ਸਕਦਾ ਏ। ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਇੱਕ ਸਿੱਖ ਵਾਹਿਗੁਰੂ ਨੂੰ ਚੇਤਾ ਕਰੇ ਉਹ ਕੇਵਲ ਸਿੱਖ ਕਹਿ, ਜਦੋਂ ਦੋ ਰਲ ਜਾਣ ਉਦੋਂ ਸਾਧ ਸੰਗ ਦਾ ਰੂਪ ਬਣਦਾ ਏ। ਜੇਕਰ ਪੰਜ ਜੀਵ ਇਹ ਰਲ ਜਾਣ ਇਹ ਪਰਮੇਸ਼ਰ ਦਾ ਰੂਪ ਬਣ ਜਾਂਦਾ ਕਹਿ, ਇਹ ਤਾਂ ਮੇਰੇ ਤੁਹਾਨੂੰ ਗੁਰੂ ਨਾਨਕ ਪਿਤਾ ਦੀਆਂ ਵਡਿਆਈਆਂ ਜੇ ਪਿਆਰਿਓ। ਜੇਕਰ ਸਿੱਖ ਨੂੰ ਭਾਈ ਗੁਰਦਾਸ ਸਾਹਿਬ ਦੇ ਕਹਿਣ ਮੁਤਾਬਕ ਗੁਰੂ ਕੇ ਸ਼ਬਦ ਕੋਲ ਸੋਝੀ ਮਿਲੇਗੀ, ਤੇ ਜੇਕਰ ਇੱਕ ਜਣਾ ਘਰ ਵਿੱਚ ਬਾਣੀ ਪੜੇ ਇਹ ਸਿੱਖ ਕਹਿ, ਜੇਕਰ ਦੂਸਰਾ ਮੈਂਬਰ ਨਾਲ ਮਿਲੇ ਇਹ ਸਾਧ ਸੰਗ ਕਹਿ, ਜੇ ਪਰਿਵਾਰ ਤੇ ਪੰਜ ਮੈਂਬਰ ਰਲ ਕੇ ਉਹਨੂੰ ਚੇਤਾ ਕਰਨ ਤੇ ਪਰਮੇਸ਼ਰ ਜੀ ਘਰ ਆ ਸਕਦੇ ਨੇ, ਇਹ ਬੰਧਨ ਨਹੀਂ ਏ। ਪਰ ਮੈਂ ਬੇਨਤੀ ਕਰਾਂ, ਤਿੰਨ ਸਲੋਕ ਨੇ ਅੱਜ ਮੇਰੇ ਖਜੂਰ ਦੇ। ਪਹਿਲਾ ਬਚਨ ਕਹਿ, ਨੱਕ ਨੱਥ ਖਸਮ ਹੱਥ ਨਿਰੰਕਾਰ ਦੀ ਰਜਾ ਦੀ ਨੱਥ ਸਾਰੇ ਜੀਵਾਂ ਦੇ ਅੰਦਰ ਕੰਮ ਕਰ ਰਹੀ ਕਹਿ। ਕਿਰਤ ਦਾ ਅਰਥ ਕਹਿ, ਸਤਸੰਗਿਓ ਸੁਭਾ ਜਿਹੜਾ ਪੁਰਾਣੇ ਕਰਮਾਂ ਕਰਕੇ ਜਨਮਾਂ ਚ ਬਣਿਆ ਹੋਇਆ ਏ, ਉਹ ਸੁਭਾਅ ਮੁਤਾਬਕ ਹੀ ਸਾਨੂੰ ਇਸ ਦੁਨੀਆਂ ਦੇ ਅੰਦਰ ਉਹ ਸੁਭਾਅ ਧੱਕਦਾ ਏ। ਕਿੱਥੇ? ਜਹਾਂ ਦਾਣੇ, ਜਿੱਥੇ ਸਾਡੇ ਨਾਮ ਦੇ ਵਾਹਿਗੁਰੂ ਨੇ ਦਾਣੇ ਲਿਖੇ ਕਰਨ ਤਾਂ ਖਾਣੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਇੱਕ ਸੁਭਾਅ ਤੇ ਇੱਕ ਮਾਲਕ ਦੀ ਰਜ਼ਾ ਜਦ ਦੋਨੋਂ ਮਿਲਦੇ ਨੇ, ਅਸੀਂ ਸਤਸੰਗਿਓ ਆਪਣਾ ਦਾਣਾ ਪਾਣੀ ਚੁਗਣ ਲਈ ਤੁਰਦੇ ਹਾਂ। ਸਾਹਿਬ ਕਹਿੰਦੇ ਨਾਨਕਾ ਸੱਚ ਕੇ ਇਸ ਅੰਦਰ ਕੋਈ ਦੋ ਰਾਵਾਂ ਨਹੀਂ ਕਾਲ। ਪਰ ਕਹਿਣ ਲੱਗੇ ਪਿਆਰਿਆ, ਨਿਰੰਕਾਰ ਨੇ ਜਿੱਥੇ ਵੀ ਤੇਰੀ ਰੋਜੀ ਖਿਲਾਰੀਏ, ਜਿੱਥੇ ਵੀ ਕਿਸੇ ਦਾ ਦਾਣਾ ਲਿਖਿਆ ਏ, ਉਹਨੂੰ ਸਤਸੰਗਿਓ ਉਹਨੂੰ ਹੱਸ ਕੇ ਕਬੂਲ ਕਰਨਾ ਚਾਹੀਦਾ ਉਹ ਸ਼ਕੇ। ਪਰ ਨਾਲ ਹੀ ਇਹ ਕਿਹਾ, ਵੇਖੀ ਕਿਧਰੇ ਕਿਰਤ ਕਰਦਾ ਕਰਦਾ ਦਾਣੇ ਚੁਗਦਾ ਚੁਗਦਾ ਨਿਰੰਕਾਰ ਨੂੰ ਨਾ ਭੁਲਾ ਜਾਵੀ, ਤੇ ਜ਼ਿੰਦਗੀ ਦਾ ਨਿਸ਼ਾਨਾ ਇਹ ਬਣ ਜਾਏ ਵੀ ਵੱਧ ਤੋਂ ਵੱਧ ਮੈਂ ਦਾਣੇ ਖਾਣੇ ਨਹੀਂ, ਮੈਂ ਦਾਣਿਆਂ ਦੇ ਨਾਲ ਪਦਾਰਥ ਇਕੱਠੇ ਕਰਕੇ ਢੇਰ ਲਗਾਣੇ ਨੇ। ਮੇਰੇ ਸਾਹਿਬ ਕਹਿੰਦੇ ਇਹ ਜੀਵਨ ਪਦਾਰਥ ਇਕੱਠੇ ਕਰਕੇ ਢੇਰ ਲਗਾਉਣ ਵਾਸਤੇ ਨਹੀਂ ਮਿਲਿਆ। ਸਤਿਗੁਰਾਂ ਨੇ ਨਾਲ ਹੀ ਬਚਨ ਵਿੱਚ ਕਿਹਾ, ਜਿੰਨੀ ਚੱਲਣ ਜਾਣਿਆ ਜਿਨ੍ਹਾਂ ਨੂੰ ਪਤਾ ਅਸੀਂ ਸਦਾ ਨਹੀਂ ਇੱਥੇ ਬੈਠ ਰਹਿਣਾ, ਇੱਕ ਦਿਨ ਆਏਗਾ ਮੌਤ ਦੇ ਮੂੰਹ ਵਿੱਚ ਅਸਾਂ ਸਾਰਿਆਂ ਨੇ ਪੈਣਾ ਏ। ਸੇ ਕਿਉਂ ਕਰੈ ਵਿਥਾਰ, ਉਹ ਸਤਸੰਗਿਓ ਕਿਰਤ ਤਾਂ ਕਰਦੇ ਕਰਨ, ਉਹ ਦਸਾਂ ਨੂੰਹਾਂ ਦੀ ਕਿਰਤ ਕਰਕੇ ਪ੍ਰਸ਼ਾਦ ਛਕਦੇ ਕਰਨ, ਪਰਿਵਾਰ ਤਾਂ ਪਾਲਦੇ ਕਰਨ, ਜਿਨ੍ਹਾਂ ਕੋ ਸਤਿਗੁਰੂ ਜੀ ਰਹਿਮਤ ਕਰਕੇ ਉਹਨਾਂ ਨੂੰ ਦੇਂਦੇ ਨੇ ਮਾਇਆ, ਉਹਦੇ ਨਾਲ ਮਕਾਨ ਵੀ ਬਣਾਉਂਦੇ ਕਰਨ। ਪਰ ਉਹ ਕਦੇ ਐਸਾ ਨਹੀਂ ਕਰਦੇ ਭਈ ਦਿਨ ਰਾਤ ਕੇਵਲ ਕਿਰਤ ਵਿੱਚ ਹੀ ਲੱਗੇ ਰਹਿਣ ਤੇ ਵਾਹਿਗੁਰੂ ਨੂੰ ਚੇਤਾ ਨਾ ਕਰਨ, ਤੇ ਉਹ ਵਿਸਤਾਰ ਹੀ ਕਰੀ ਜਾਣ ਜਿਨ੍ਹਾਂ ਨੂੰ ਮੌਤ ਚੇਤਾ ਏ, ਉਹ ਕਦੇ ਲੰਬੇ ਚੌੜੇ ਪਸਾਰੇ ਨਹੀਂ ਪਸਾਰਦੇ। ਚੱਲਣ ਸਾਰ ਨਾ ਜਾਣਨੀ, ਜਿਨ੍ਹਾਂ ਨੂੰ ਚੱਲਣਾ ਮੌਤ ਭੁੱਲ ਗਈ ਏ ਨਾ, ਬਸ ਉਹ ਦਿਨ ਰਾਤ ਲੱਗੇ ਨੇ, ਆਹ ਬਸ ਦੋ ਕੁ ਸਾਲ ਅਸੀਂ ਹੋਰ ਪੈਸਾ ਕਮਾਉਣਾ ਹੈ ਉਹ ਲੰਘ ਹੈ, ਆਹ ਬਸ ਚਾਰ ਕੁ ਸਾਲ ਹੋਰ ਕਰਨ ਆ ਅਸੀਂ ਕੁਝ ਕਰ ਲਈਏ। ਹੁਣ ਜਦੋਂ ਉਸੇ ਗੱਲ ਮੁੱਕਦੀ ਫਿਰ ਕਦੇ ਧੀ ਦਾ ਬਖਾਨਾ, ਕਦੇ ਪੁੱਤ ਦਾ, ਕਦੇ ਪੋਤਰਿਆਂ ਦਾ, ਇੰਨਾ ਕੁ ਪਸਾਰਾ ਅਸੀਂ ਪਸਾਰਦੇ ਹਾਂ। ਜਿਹੜਾ ਸਾਡਾ ਸਮਾਂ ਸੀ ਵਾਹਿਗੁਰੂ ਚੇਤਾ ਕਰਨ ਦਾ, ਉਹ ਵੀ ਅਸੀਂ ਲਗਾ ਦਿੱਤਾ ਕੇਵਲ ਕਿਰਤ ਕਰਦੇ ਹਾਂ ਸਤਸੰਗਿਓ ਧਨ ਦੌਲਤ ਇਕੱਠਾ ਕਰਨ ਲਈ। ਇਹ ਧਿਆਨ ਕਰਨਾ, ਕਿਰਤ ਲਾਲਚ ਉਦੋਂ ਬਣਦੀ ਏ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਜਦੋਂ ਅਸੀਂ ਦੋ ਵਕਤ ਆਪਣੇ ਸਾਈਂ ਦੀ ਯਾਦ ਵਿੱਚ ਨਹੀਂ ਜੁੜਦੇ, ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਦਾਤਾ ਦੇਖੋ ਅਸੀਂ ਕੰਮ ਕਾਰ ਦੇ ਅੰਦਰ ਇੰਨੇ ਕੁ ਬਿਜੀ ਹੋ ਗਏ ਹਾਂ ਭਾਈ ਸਾਡੇ ਕੋਲ ਕਿੱਥੇ ਮਸਾਂ ਥੱਕ ਟੁੱਟ ਕੇ ਆਈ ਦਾ ਏ, ਸਾਡੇ ਅੰਦਰ ਸਾਡੇ ਟਾਈਮ ਟੇਬਲ ਦੇ ਅੰਦਰ ਤੁਹਾਨੂੰ ਗੁਰੂ ਨਾਨਕ ਪਿਤਾ ਲਈ ਕੋਈ ਥਾਂ ਨਹੀਂ ਰਹਿ ਜਾਂਦਾ ਤੇ ਮਾਨ ਨਾਲ ਕਹਿੰਦੇ ਆ ਸਤਿਗੁਰੂ ਨੂੰ ਪਤਾ ਏ। ਕਈ ਵਾਰ ਸੋਚਦਾ ਮਨਾ ਤੂੰ ਤੇ ਇਹ ਗੱਲ ਬੜੇ ਆਰਾਮ ਨਾਲ ਕਹਿ ਲਈਏ ਵੀ ਤੇਰੇ ਕੋਲ ਸਤਿਗੁਰੂ ਪਿਤਾ ਨੂੰ ਚੇਤਾ ਕਰਨ ਲਈ ਥਾਂ ਨਹੀਂ, ਪਰ ਜੇ ਕਿਧਰੇ ਸਤਿਗੁਰੂ ਨੇ ਕਹਿ ਦਿੱਤਾ ਸਿੱਖਾ ਤੇਰੀ ਆਤਮਾ ਦੇ ਵਾਸਤੇ ਮੇਰੇ ਕੋਲ ਦਰਗਾਹ ਵਿੱਚ ਥਾਂ ਨਹੀਂ ਤਾਂ ਫੇਰ ਸੁੱਖ ਭਲਾ ਕਿਥੋਂ ਭਾਲੇਗਾ। ਸਤਸੰਗੀ ਜਨੋਂ ਕਹਿ ਵੀ ਦਿੱਤਾ ਸੀ ਨਾ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਕੋਲੋਂ ਜਦੋਂ ਮਾਤਾ ਦਾਸ ਅਮੀਰੀ ਤੋਂ ਗਰੀਬੀ ਵਿੱਚ ਉਹਦਾ ਜੀਵਨ ਬਦਲਿਆ, ਤਰਲਾ ਲਿਆ, ਸਤਿਗੁਰਾਂ ਨੂੰ ਤਰਸ ਆਇਆ, 50 ਰੁਪਏ ਦੇ ਕੇ ਦਿੱਲੀ ਤੋਰਿਆ, ਉੱਥੇ ਵਪਾਰ ਕੀਤਾ ਤੇ ਇੱਕਦਮ ਸਤਿਗੁਰੂ ਦੇ ਬਚਨ ਨਾਲ ਮਾਇਆ ਚ ਬਹੁਤ ਵਾਧੇ ਹੋ ਗਏ। ਇਸ ਨੇ ਸੁਬਾਹ ਸ਼ਾਮ ਦਾ ਨੇਮ ਵੀ ਛੱਡ ਦਿੱਤਾ, ਸਮਾਂ ਪੈ ਕੇ ਸਤਿਗੁਰੂ ਨੂੰ ਚੇਤਾ ਕਰਨਾ ਵੀ ਜਦੋਂ ਇਹਨੇ ਤਿਆਗਿਆ ਨਾ, ਬਸ ਉਦੋਂ ਇੱਕ ਹੋਰ ਲੋੜਵੰਦ ਆਇਆ, ਸਤਿਗੁਰਾਂ ਨੇ ਇਹਦਾ ਮਾਣ ਤੋੜਨ ਲਈ ਉਹਨੂੰ ਦਿੱਲੀ ਭੇਜਿਆ, ਉਹਦੇ ਕੋਲ ਜਾ, ਸਾਡਾ ਉਹਦੇ ਕੋਲ ਅਮਾਨਤ ਪਈ ਏ, ਉਹ ਤੇਰੀ ਬੱਚੀ ਦੀ ਸ਼ਾਦੀ ਲਈ ਤੇਰੀ ਮਦਦ ਕਰੇਗਾ। ਗਿਆ ਵਿਚਾਰਾ ਗੋਇੰਦਵਾਲ ਤੋਂ ਦਿੱਲੀ ਜਾਣਾ ਕਿਹੜਾ ਸੌਖਾ ਸੀ, ਕਈ ਦਿਨਾਂ ਦੀ ਉਹ ਜਫਰ ਜਾਲ ਕੇ ਜਦੋਂ ਗਿਆ ਤੇ ਅੱਗੋ ਜਵਾਬ ਮਿਲਿਆ, ਤੁਹਾਨੂੰ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਤੈਨੂੰ ਘੱਲਿਆ ਏ, ਮੈਂ ਤਾਂ ਜਾਣਦਾ ਹੀ ਨਹੀਂ ਆ ਕੌਣ ਖੰਡ ਤੁਹਾਨੂੰ ਗੁਰੂ ਅਮਰਦਾਸ ਪਿਤਾ ਮਹਾਰਾਜ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਉਹਨਾਂ ਕੋਲੋਂ ਕੋਈ ਪੈਸਾ ਟਕਾ ਵੀ ਕਦੇ ਲਿਆ ਏ। ਚੰਗਾ ਤੂੰ ਆਇਆ, ਮੈਂ ਜਰਾ ਕਾਗਜ਼ ਫੋਲਦਾ ਵਾਂ, ਵੇਖਦਾ ਵਾਂ ਭਈ ਕਿਸੇ ਵਹੀ ਖਾਤੇ ਵਿੱਚ ਮੈਂ ਲਿਖਿਆ ਜਿੱਥੇ ਸਤਿਗੁਰੂ ਪਿਤਾ ਦਾ ਨਾਂ ਲਿਖਿਆ ਹੋਏ, ਉਹਨਾਂ ਦਾ ਮੈਂ ਕੁਝ ਕਰਜ਼ਾ ਚੁਕਾਉਣਾ ਹੋਏ। ਤੇ ਸਤਸੰਗਿਓ, ਜਦੋਂ ਵਹੀ ਖਾਤੇ ਖੋਲ ਕੇ ਬੜੇ ਆਰਾਮ ਨਾਲ ਇਹਨੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਪੋਲਿਆ ਮੈਂ ਸਾਰੇ ਵਹੀ ਖਾਤੇ ਦੇ ਕਾਗਜ਼ ਫੋਲ ਮਾਰੇ ਕਾਰਨ ਮੈਨੂੰ ਕਿਧਰੇ ਵੀ ਤੁਹਾਨੂੰ ਗੁਰੂ ਅਮਰਦਾਸ ਪਿਤਾ ਦਾ ਨਾਮ ਨਹੀਂ ਮਿਲਿਆ, ਮੈਂ ਕੋਈ ਪੈਸਾ ਨਹੀਂ ਦੇਣਾ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ। ਨਿਰਾਸ਼ ਹੋ ਕੇ ਜਦੋਂ ਮੁੜਿਆ ਸੀ ਤੇ ਉਦੋਂ ਤੁਹਾਨੂੰ ਗੁਰੂ ਅਮਰਦਾਸ ਪਿਤਾ ਨੇ ਸਹਿਜੇ ਇੱਕ ਬਚਨ ਕਿਹਾ ਸੀ, ਚੰਗਾ ਜੇਕਰ ਉਸ ਪਿਆਰੇ ਦੇ ਵਹੀ ਖਾਤੇ ਵਿੱਚ ਸਤਿਗੁਰੂ ਦਾ ਨਾਮ ਨਹੀਂ ਹੈ ਤੇ ਅੱਜ ਤੋਂ ਬਾਅਦ ਗੁਰੂ ਤੇ ਰੱਬ ਦੀ ਦਰਗਾਹ ਵਿੱਚ ਵੀ ਅਸੀਂ ਉਹਦਾ ਨਾਮ ਬਾਹਰ ਕੱਢ ਦਿੱਤਾ। ਬਸ ਉਦੋਂ ਹੀ ਇੱਕਦਮ ਆਇਆ ਧੰਨ ਵਾਪਸ ਚਲਾ ਜਾਂਦਾ ਏ। ਸਤਸੰਗੀ ਜਨੋ, ਮੈਂ ਬੇਨਤੀ ਕਰਾਂ, ਸਤਿਗੁਰੂ ਪਿਤਾ ਜੀ ਨੇ ਸਿੱਖ ਨੂੰ ਕਿਹਾ ਭਈ ਕਿਰਤ ਕਰ, ਬੜਾ ਇਸੇ ਕਿਰਤ ਨੂੰ ਸਤਿਕਾਰ ਦਿੱਤਾ ਗਿਆ ਏ। ਸਤਿਗੁਰਾਂ ਨੇ ਵਿਹਲੜਾਂ ਦਾ ਪੰਚ ਨਹੀਂ ਪੈਦਾ ਕੀਤਾ, ਕਈਆਂ ਵੀਰਾਂ ਦਾ ਵੀ ਖਿਆਲ ਏ ਭਈ ਇਹਨਾਂ ਨੂੰ ਨਾਮ ਜਪਣਾ ਚਾਹੀਦਾ ਹੈ, ਭਈ ਸਾਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨੇ, ਕਿਰਤ ਵਿਰਤ ਹੈ। ਇਹ ਖਿਆਲ ਕਿਸੇ ਬੰਦੇ ਦਾ ਆਪਣਾ ਹੋ ਸਕਦਾ 100 ਵਾਰ, ਪਰ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਇਹ ਬਿਲਕੁਲ ਖਿਆਲ ਨਹੀਂ ਜੇ। ਮੇਰੇ ਗੁਰਦੇਵ ਪਿਤਾ ਮਹਾਰਾਜ ਜੀ ਦੇ ਤਾਂ ਬਚਨ ਨੇ, ਮੇਰੇ ਸਾਹਿਬ ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇੱਥੇ ਤਾਂ ਆਪ ਘਾਲਣਾ ਕਰਕੇ ਕਿਸੇ ਦੂਜੇ ਨੂੰ ਖਵਾਉਣਾ ਏ। ਸਤਿਗੁਰਾਂ ਦੇ 3 ਸਿਧਾਂਤ ਨੇ ਨਾ, ਸਭ ਤੋਂ ਪਹਿਲਾਂ ਉੱਚੇ ਸੀ ਪੜ੍ਹਦੇ ਹਾਂ ਕਿਰਤ ਕਰਨੀ, ਪਹਿਲਾਂ ਸਿੱਖ ਨੇ ਕਰਨੀ ਕਿਰਤ, ਦੂਸਰਾ ਬਚਨ ਨੇ ਨਾਮ ਜਪਣਾ, ਤੀਸਰਾ ਵੰਡ ਛਕਣਾ। ਆਪ ਸੋਚੋ, ਤੁਸੀਂ ਕਦੇ ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰੋ, ਅੱਜ ਥੋੜਾ ਜਿਹਾ ਵੀ ਜਦੋਂ ਕਿਸੇ ਦੇ ਕੋਲ ਰੱਬੀ ਰਹਿਮਤ ਆਉਂਦੀ ਏ ਤੇ ਉਹਦੇ ਅੰਦਰ ਇੱਕ ਲਾਲਸਾ ਜੀ ਜਾਗਦੀ ਏ, ਮੈਂ ਬਾਹਰ ਨਿਕਲਾਂ, ਪਰ ਜਦੋਂ ਮੈਂ ਨਿਕਲਾਂ ਮੇਰੇ ਨਾਲ ਜੇਕਰ 150 ਆਦਮੀ ਨਾਲ ਨਾ ਹੋਣ ਤਾਂ ਇਹਦੇ ਵਿੱਚ ਮੇਰੀ ਬੇਇੱਜ਼ਤੀ ਦਾ ਸਵਾਲ ਏ। ਪਰ ਹੈਰਾਨ ਕੋਈ ਦਾ ਵੀ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਤੋਂ ਲੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਤੱਕ ਮੇਰੇ ਖਜੂਰ ਨੇ ਦੇਖੋ, ਜਦੋਂ ਵੀ ਉਹ ਜਗਤ ਚਲੰਦੇ ਦਾ ਭਲਾ ਕਰਨ ਗਏ ਕਣ, ਅਸੀਂ ਕੇਵਲ 2 ਹੀ ਨਾਂ ਪੜ੍ਹਦੇ ਹਾਂ ਭਈ ਤੁਹਾਨੂੰ ਗੁਰੂ ਨਾਨਕ ਪਿਤਾ ਦੇ ਨਾਲ ਕਣ ਭਾਈ ਮਰਦਾਨਾ ਜੀ, ਭਾਈ ਬਾਲਾ ਜੀ। ਸਤਸੰਗਿਓ, ਉਹਨਾਂ ਦੇ ਨਾਲ ਨਾ 20 ਕਨ ਨਾ 40 ਕਨ ਨਾ 50 ਕਨ ਉਹਦਾ ਕਾਰਨ ਗਰੀਬ ਨਵਾਜ ਪਿਤਾ ਦੇ ਘਰ ਦਾ ਸਿਧਾਂਤ ਹੈ ਗੁਰਸਿੱਖੋ ਸਰੀਰ ਕਰਕੇ ਸਤਿਗੁਰੂ ਦੇ ਕੁਨਾਲ ਨਾਲ ਤੁਸੀਂ ਤੁਰੇ ਫਿਰਨਾ ਇਹਦੇ ਨਾਲ ਕੁਛ ਵੀ ਪ੍ਰਾਪਤੀ ਨਹੀਂ ਹੋਏਗੀ ਜੇ ਕਿਰਤ ਕਰਕੇ ਸਤਿਗੁਰੂ ਦੇ ਉਪਦੇਸ਼ ਦੇ ਨਾਲ ਤੁਸੀਂ ਰਹਿ ਕੇ ਤੁਰੋਗੇ ਤੇ ਘਰ ਬੈਠਿਆਂ ਹੀ ਗੁਰੂ ਨਾਨਕ ਪਿਤਾ ਮਹਾਰਾਜ ਰੱਬ ਦੇ ਰੰਗ ਲਾ ਦੇਵੇਗਾ। ਦੂਸਰੀ ਗੱਲ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਜਦੋਂ ਕਰਤਾਰਪੁਰ ਪਹੁੰਚਦੇ ਨੇ ਮੇਰੇ ਗਰੀਬ ਅਨਵਾਦ ਪਿਤਾ ਮਹਾਰਾਜ ਉਦੋਂ ਜਿੱਚੇ ਨਾਮ ਜਪਾਉਂਦੇ ਨੇ ਵਾਹਿਗੁਰੂ ਜੀ ਦੇ ਨਾਮ ਦੀਆਂ ਤਰੰਗਾਂ ਉਤਪੰਨ ਹੁੰਦੀਆਂ ਨੇ ਸੁਬਾਹ ਸ਼ਾਮ ਉੱਚੇ ਦਿਹਾੜੀ ਉੱਚੇ ਕਰਤਾਰਪੁਰ ਚ ਰਹਿਣ ਵਾਲਿਆਂ ਤੋਂ ਕਿਰਤ ਕਰਾਉਂਦੇ ਨੇ। ਮੈਂ ਇੱਕ ਬਚਨ ਕਹਿ ਕੇ ਅੱਗੇ ਤੁਰਦਾ ਸਾਂ ਸਤਸੰਗਿਓ ਜਦੋਂ ਗਰੀਬ ਅਨਵਾਦ ਪਿਤਾ ਮਹਾਰਾਜ ਜੀ ਝੋਨੇ ਵਿੱਚੋਂ ਨਦੀਨ ਕਢਾ ਰਹੇ ਸਨ ਭਾਈ ਲਹਿਣਾ ਸਤਿਗੁਰੂ ਦੇ ਹੁਕਮ ਮੁਤਾਬਕ ਖਡੂਰ ਸਾਹਿਬ ਤੋਂ ਆਏ ਨੇ ਉਸ ਵਕਤ ਕੱਪੜੇ ਸਨ ਬਿਲਕੁਲ ਚਿੱਟੇ ਪਾਏ ਹੋਏ ਆਉਂਦਿਆਂ ਸਾਰ ਗਰੀਬ ਨਵਾਜ ਪਿਤਾ ਨੇ ਕਿਆ ਲੈਣਿਆ ਦੇਖ ਆ ਨਦੀਨ ਘਾਹ ਵਿੱਚੋਂ ਕੱਢਿਆ ਗਿਆ ਏ ਇਹਦੇ ਨਾਲ ਪਾਣੀ ਏ ਤੇ ਮਿੱਟੀ ਕਹਿ ਮੈਂ ਚਾਹੁੰਦਾ ਇਹ ਪੰਡ ਚੁੱਕ ਕੇ ਤੂੰ ਨਗਰ ਵਿੱਚ ਲੈ ਜਾ ਇੱਕ ਪਾਸੇ। ਇਕਦਮ ਇਹ ਨਹੀਂ ਕਿਹਾ ਸਤਿਗੁਰੂ ਮੇਰੇ ਚਿੱਟੇ ਕੱਪੜੇ ਕਾਨ ਗਰੀਬ ਨਵਾਜ ਪਿਤਾ ਮਹਾਰਾਜ ਇਹ ਪੁਸ਼ਾਕ ਮੈਲੀ ਕੋ ਜਾਏਗੀ ਨਾ ਸਾਧ ਸੰਗਤ। ਇੱਕ ਤਾਂ ਗਰੀਬ ਨਵਾਜ ਪਿਤਾ ਜੀ ਆਪ ਗੁਰਸਿੱਖਾਂ ਤੋਂ ਕਿਰਤ ਕਰਾ ਰਹੇ ਨੇ ਤੇ ਨਾਲੇ ਭਾਈ ਲਹਿਣਾ ਨੂੰ ਜਦੋਂ ਪੰਡ ਚੁਕਾਈ ਤੇ ਸਾਡੀ ਉਹ ਮਾਣ ਯੋਗ ਮਾਂ ਸੁਲੱਖਣੀ ਨੇ ਉਸ ਦਿਨ ਇੱਕ ਬਚਨ ਕਿਹਾ ਸੀ ਗਰੀਬ ਨਵਾਜ ਨੂੰ ਸਾਈ ਦੇਖੋ ਇਤਨੇ ਸਿੱਖ ਤੁਹਾਡੇ ਕੋਲ ਸਾਰਾ ਦਿਨ ਉਹ ਕਿਰਤ ਕਰਦੇ ਕਰਨ ਉਹਨਾਂ ਦੇ ਤਕੜੇ ਸਰੀਰ ਵੀ ਕਰਨ ਪਰ ਦੇਖੋ ਇਹ ਤੁਸਾਂ ਨੇ ਘਾਹ ਦੀ ਪੰਡ ਭਾਈ ਲਹਿਣੇ ਨੂੰ ਕਿਉਂ ਚੁਕਾ ਦਿੱਤੀ ਹੈ ਇਸ ਵਿਚਾਰੇ ਦੇ ਤਾਂ ਦੇਖੋ ਕੱਪੜੇ ਵੀ ਸਾਰੇ ਖਰਾਬ ਹੋ ਗਏ ਕਰਨ ਅਜੇ ਘਰੋਂ ਆਏ ਸਨ ਕੱਪੜੇ ਵੀ ਨਹੀਂ ਤਬਦੀਲ ਕੀਤੇ ਕਰਨ ਤੁਹਾਡੇ ਕੋਲ ਕੋਈ ਹੋਰ ਨਹੀਂ ਸੀ ਇਹੋ ਜਿਹਾ ਸਿੱਖ ਜਿਹਨੂੰ ਤੁਸੀਂ ਇਹ ਆਪਣੀ ਕਿਰਤ ਕਰਨ ਵਾਲੀ ਇਹ ਪੰਡ ਚੁਕਾ ਕੇ ਤੁਸੀਂ ਕਰਤਾਰਪੁਰ ਲਿਆਉਂਦੇ ਤੇ ਸਾਖਿਬ ਨੇ ਉਦੋਂ ਵੀ ਇੱਕ ਰਮਜ ਮਾਰੀ ਕਹਿਣ ਲੱਗੇ ਸੁਲੱਖਣੀਏ ਦੇਖ ਮੈਂ ਬੜੀ ਨਿਗਾਹ ਦੌੜਾਈਏ ਭਾਈ ਗੁਰੂ ਨਾਨਕ ਪਿਤਾ ਨੇ ਪੰਡ ਚੁਕਾਣੀ ਏ ਤੇ ਪੰਡ ਚੁੱਕਣ ਵਾਲਾ ਕੋਈ ਮਿਲ ਜਾਵੇ ਮੈਨੂੰ ਸਾਰੇ ਗੁਰਸਿੱਖਾਂ ਦੇ ਵਿੱਚੋਂ ਭਾਈ ਲਹਿਣੇ ਤੋਂ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਇਆ ਜਿਹੜਾ ਗੁਰੂ ਨਾਨਕ ਪਿਤਾ ਜੀ ਵੱਲੋਂ ਚੁਕਾਈ ਪੰਡ ਨੂੰ ਚੁੱਕ ਸਕਦਾ ਹੋਵੇ। ਵਾਕਿਆ ਹੀ ਇਹ ਪੰਡ ਘਾਹ ਦੀ ਨਹੀਂ ਏ ਸਤਿਗੁਰੂ ਮਹਾਰਾਜ ਕਿਰਤ ਕਰਾਂਦਿਆਂ ਕਰਾਂਦਿਆਂ ਉਹ ਉਪਦੇਸ਼ ਦੇ ਰਹੇ ਕਨ ਅੰਦਰੋਂ ਰੰਗ ਲਾ ਰਹੇ ਨੇ ਜਿਨ੍ਹਾਂ ਲਈ ਕਦੇ ਜੋਗੀ ਲੋਕ ਸਤਸੰਗਿਓ ਇਕਾਂਤ ਵਿੱਚ ਸਾਲਾਂ ਬੱਧੀ ਬੈਠਦੇ ਤੇ ਫਿਰ ਵੀ ਅੰਦਰ ਉਹ ਰਸ ਨਾ ਪੈਦਾ ਹੁੰਦਾ ਜੋ ਸਤਿਗੁਰੂ ਦੇ ਘਰ ਗੁਰੂ ਕੇ ਸਿੱਖ ਸਵੇਰੇ ਸ਼ਾਮ ਨਿਤਨੇਮ ਕਰਦੇ ਸਨ ਦਿਨੇ ਕਿਰਤ ਕਰਦਿਆਂ ਉਹ ਕੁਝ ਪ੍ਰਾਪਤ ਕਰ ਜਾਂਦੇ। ਧੰਨ ਗੁਰੂ ਅੰਗਦ ਪਿਤਾ ਦੇ ਸਿੱਖ ਹੋਇਆ ਭਾਈ ਗੁੱਜਰ ਲੋਕਾਰ ਜਦੋਂ ਉਹ ਆਇਆ ਨਾ ਸਤਿਗੁਰਾਂ ਦੇ ਘਰ ਤੇ ਕਹਿਣ ਲੱਗਾ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਮੈਂ ਕਾਂ ਕਿਰਤੀ ਸਿੱਖ ਲੋਕਾਰ ਦੀ ਕਿਰਤ ਕਰਦਾ ਕਾਂ ਗਰੀਬ ਨਵਾਜ ਪਿਤਾ ਮਹਾਰਾਜ ਮੈਂ ਚਾਹੁੰਦਾ ਵਾਂ ਨਾਲ ਉਸ ਕਰਤੇ ਪੁਰਖ ਨੂੰ ਵੀ ਪ੍ਰਾਪਤ ਕਰ ਲਵਾਂ ਜੀਵਨ ਵੀ ਸਫਲ ਹੋ ਜਾਏ। ਸਤਸੰਗਿਓ ਪਰਿਵਾਰ ਦਾ ਉਸ ਵਕਤ ਭਾਈ ਸਾਹਿਬ ਕਹਿਣ ਲੱਗੇ ਗੁਜ਼ਾਰਾ ਮੈਨੂੰ 2 ਵਕਤ ਦੀ ਰੋਟੀ ਸੋਹਣੀ ਮਿਲ ਜਾਂਦੀ ਏ ਮੈਂ ਚਾਹੁੰਦਾ ਵਾਂ ਮੈਂ ਅਧਿਆਤਮਿਕ ਤੌਰ ਤੇ ਵੀ ਕੁਝ ਪ੍ਰਾਪਤ ਕਰਾਂ ਤਾਂ ਉਦੋਂ ਸਤਿਗੁਰਾਂ ਨੇ ਬਚਨ ਕਿਹਾ ਸੀ ਭਾਈ ਗੁੱਜਰ ਲੋਕਾਰ ਦੇਖ ਤੂੰ ਇੱਕ ਤਾਂ ਜਪਜੀ ਸਾਹਿਬ ਦਾ ਪਾਠ ਅਵਸ਼ ਕਰਨ ਆਈ ਉਸ ਪਰਮੇਸ਼ਰ ਦੇ ਸਿਮਰਨ ਵਿੱਚ ਵੱਧ ਤੋਂ ਵੱਧ ਸਮਾਂ ਸਵੇਰੇ ਸ਼ਾਮ ਲਗਾਉਣਾ ਕਿਰਤਕਾਰ ਕਰਦਿਆਂ ਇੱਕ ਨਾਲ ਹੋਰ ਬਚਨ ਤੂੰ ਪਾਲਣਾ ਉਹ ਕਿਹੜਾ ਗਰੀਬ ਨਵਾਜ ਪਿਤਾ ਨੇ ਉਦੋਂ ਫਰਮਾਇਆ ਸੀ ਭਾਈ ਗੁੱਜਰ ਜੀਓ ਜਦੋਂ ਕੋਈ ਗਰੀਬ ਆਵੇ ਜਦੋਂ ਕੋਈ ਗੁਰੂ ਦਾ ਵਾਸਤਾ ਪਾ ਕੇ ਤੁਹਾਡੇ ਕੋਲ ਕੋਈ ਲੋੜਵੰਦ ਕੁਝ ਮੰਗ ਕਰੇ ਉਹਦੀ ਲੋੜ ਪੂਰੀ ਕਰੇਗਾ ਤੇ ਗੁਰੂ ਨਾਨਕ ਪਿਤਾ ਦੀ ਮਿਹਰ ਦੇ ਦਰਵਾਜ਼ੇ ਖੁੱਲ ਜਾਣਗੇ। ਕੁਝ ਸਮਾਂ ਇਹ ਕਰਦੇ ਰਹੇ ਅਚਾਨਕ ਇੱਕ ਮਹਾਂਪੁਰਖ ਪਕੜਿਆ ਗਿਆ ਸਤਸੰਗਿਓ ਉਹਦੇ ਤੇ ਵਿਰੋਧੀਆਂ ਨੇ ਝੂਠੇ ਇਲਜ਼ਾਮ ਲਗਾਏ। ਹਕੂਮਤ ਨੇ ਗ੍ਰਿਫਤਾਰ ਕਰ ਲਿਆ, ਜਦੋਂ ਪਕੜਿਆ ਕੁਛ ਸਬਬ ਬਣਿਆ, ਉਹਨੂੰ ਬੇੜੀਆਂ ਲੱਗੀਆਂ ਹੋਈਆਂ ਸਨ। ਉਹ ਸਤਸੰਗਿਓ ਉਥੋਂ ਭੱਜ ਨਿਕਲਿਆ। ਜਦੋਂ ਭੱਜ ਕੇ ਆਇਆ ਤੇ ਭਾਈ ਸਾਹਿਬ ਦੇ ਘਰ ਆਇਆ, ਨੂੰ ਪਤਾ ਸੀ ਇਹਨਾਂ ਕੋਲ ਉਹ ਸੰਦ ਕਣ ਜਿਨ੍ਹਾਂ ਨਾਲ ਬੇੜੀਆਂ ਕੱਟੀਆਂ ਜਾ ਸਕਦੀਆਂ ਨੇ। ਹੁਣ ਜਦੋਂ ਉਹਨਾਂ ਕੋਲ ਆਇਆ, ਬੜੀ ਵੱਡੀ ਗੱਲ ਸੀ, ਜੇਕਰ ਇਹਦੀਆਂ ਬੇੜੀਆਂ ਭਾਈ ਸਾਹਿਬ ਕੱਟਦੇ ਨੇ ਤਾਂ ਉਧਰੋਂ ਹਕੂਮਤ ਨਾਰਾਜ਼ ਹੋਏਗੀ, ਉਹ ਵੱਡੀ ਤੋਂ ਵੱਡੀ ਸਜ਼ਾ ਵੀ ਦੇ ਸਕਦੀ ਹੈ। ਪਰ ਦੂਸਰੇ ਪਾਸੇ ਯਾਦ ਆ ਗਿਆ ਗੁਰੂ ਅੰਗਦ ਪਿਤਾ ਦਾ ਬਚਨ। ਮੈਂ ਬੇਨਤੀ ਕਰਦਾ ਪਿਆ ਵਾਂ, ਜਦੋਂ ਅਸੀਂ ਕਿਰਤ ਕਰਦੇ ਹਾਂ, ਨਾਮ ਜਪ ਕੇ ਸਤਿਗੁਰੂ ਦਾ ਹੁਕਮ ਮੰਨਾਂਗੇ, ਉਦੋਂ ਤਾਂ ਸਤਸੰਗਿਓ ਕਿਰਤ ਕਰਦਿਆਂ ਵੀ ਕਰਤਾਰ ਮਿਲਦਾ ਏ, ਤੇ ਜਦੋਂ ਵਾਹਿਗੁਰੂ ਨੂੰ ਅਸੀਂ ਭੁਲਾ ਕੇ ਕਿਰਤ ਕਰਦੇ ਹਾਂ ਉਦੋਂ ਲਾਲਚ ਅੰਦਰ ਪ੍ਰਵੇਸ਼ ਕਰਦਾ ਏ। ਜਦੋਂ ਆਇਆ ਉਹਨੇ ਵਾਸਤਾ ਪਾਇਆ, ਇੱਕ ਪਾਸੇ ਗੁਰੂ ਕਾ ਬਚਨ ਕਹਿ, ਇੱਕ ਪਾਸੇ ਸਤਸੰਗਿਓ ਹਕੂਮਤ ਦਾ ਡਾਰੇ। ਅੰਦਰੋਂ ਆਵਾਜ਼ ਆਈ, ਇਹ ਤਾਂ ਹੋ ਸਕਦਾ ਤੇਰੇ ਸਤਿਗੁਰਾਂ ਦਾ ਹੀ ਆਪਣਾ ਕੋਈ ਕੌਤਕ ਹੋਵੇ। ਉਸੇ ਵਕਤ ਹਕੂਮਤ ਦਾ ਡਰ ਇੱਕ ਪਾਸੇ ਕੀਤਾ, ਇਸ ਨੇ ਉਸ ਮਹਾਂਪੁਰਖ ਦੀਆਂ ਬੇੜੀਆਂ ਨੂੰ ਇਕਦਮ ਛੈਟੀ ਨਾਲ ਕੱਟਿਆ। ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਏ, ਜਦੋਂ ਹੀ ਛੈਟੀ ਦੇ ਨਾਲ ਸਤਸੰਗਿਓ ਉਸ ਮਹਾਂਪੁਰਖ ਦੀਆਂ ਬੇੜੀਆਂ ਕੱਟੀਆਂ ਨੇ, ਉਸੇ ਵਕਤ ਹੀ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਹਦੀਆਂ ਜਨਮ ਤੇ ਮਰਨ ਦੀਆਂ ਬੇੜੀਆਂ ਕੱਟ ਦਿੱਤੀਆਂ। ਕਹਿੰਦੇ ਇਕਦਮ ਅੰਦਰ ਪ੍ਰਕਾਸ਼ ਹੋਇਆ, ਅੰਦਰਲੇ ਕਪਾਟ ਖੁੱਲ ਗਏ। ਭਾਈ ਸਾਹਿਬ ਜੀ ਨੂੰ ਪਤਾ ਨਾ ਲੱਗੇ ਮੇਰੇ ਅੰਦਰ ਇਹ ਕੀ ਕਲਾ ਵਰਤ ਗਈ ਹੈ। ਸੁੱਖ ਮਹਿਸੂਸ ਕਰਦਾ ਏ, ਅੰਦਰ ਇੱਕ ਉਹ ਅਨੋਖਾ ਚਾਨਣ ਏ, ਜਿਸ ਚਾਨਣ ਤੱਕ ਪਿਆਰਿਓ ਸੈਂਕੜੇ ਸਾਲ ਉਹ ਜੋਗੀ ਵਿਹਲ ਰਹਿ ਕੇ ਬੰਦਗੀ ਕਰਕੇ ਨਹੀਂ ਉਹ ਪਹੁੰਚਦੇ, ਜਿੱਥੇ ਮੇਰੇ ਸਤਿਗੁਰੂ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਕਿਰਤਕਾਰ ਕਰਦਿਆਂ, ਲੋਕਾਂ ਦੀ ਸੇਵਾ ਕਰਦਿਆਂ ਪੁਚਾ ਦਿੰਦੇ ਕਰਨ। ਇੱਕ ਵਾਰ ਕਰੋ ਰਸਨਾ ਪਵਿੱਤਰ ਸਾਰੀ ਸੰਗਤ ਮਿਲ ਕੇ ਆਖੋ ਜੇ, ਤਨ 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 ਗੁਰ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ ਤਨ ਤੇ ਜਦੋਂ ਕੋਈ ਗੁਰੂ ਕੇ ਪਿਆਰਿਓ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਬਚਨ ਵੱਲ ਧਿਆਨ ਨਹੀਂ ਦਿੰਦਾ, ਜਦੋਂ ਆਦਮੀ ਦੇ ਜੀਵਨ ਦਾ ਨਿਸ਼ਾਨਾ ਕੇਵਲ ਇਹ ਰਹਿ ਜਾਵੇ ਭਾਈ ਦੌਲਤ ਹੀ ਦੌਲਤ ਕਮਾਣੀ, ਵੱਧ ਤੋਂ ਵੱਧ ਇਹਨੂੰ ਮੈਂ ਜੋੜ ਕੇ ਰੱਖਣਾ ਏ, ਸਤਸੰਗਿਓ ਨਾ ਬੰਦਗੀ ਕਾਰਨ ਕਿਰਤ ਦੇ ਅੰਦਰੋਂ ਲਾਲਚ ਨੇ ਜਨਮ ਲਿਆ। ਲਾਲਚ ਨੇ ਕਿਹਾ ਵੱਧ ਤੋਂ ਵੱਧ ਤੂੰ ਆਪਣੇ ਕੋਲ ਜੋੜ ਕੇ ਇਕੱਠੇ ਕਰ, ਤੇ ਸੁਬਹ ਸ਼ਾਮ ਵੀ ਤੇਰੇ ਕੋਲ ਵਕਤ ਹੋਵੇ ਉਹ ਮਾਇਆ ਲਈ ਕੱਢ। ਵਾਹਿਗੁਰੂ ਨੂੰ ਭੁਲਾ ਦਿੱਤਾ। ਸਤਸੰਗਿਓ ਬੰਦਗੀ ਕਰੀਏ ਸੰਤੋਖ ਪੈਦਾ ਹੋਣਾ ਏ, ਤੇ ਇਹ ਵੀ ਚੇਤਾ ਰੱਖਿਆ ਜੇ ਜਦੋਂ ਬੰਦਾ ਆਪਣੀ ਸੁੱਚੀ ਕਿਰਤ ਕਰਕੇ ਲਾਲਚ ਤੋਂ ਬਚਦਾ ਏ, ਬੰਦਗੀ ਕਰਦਾ ਏ ਨਾ, ਫੇਰ ਉਹਦੇ ਵਿੱਚ ਇਹਦੇ ਅੰਦਰ ਦਾ ਟਿਕਾਓ ਵੀ ਛੇਤੀ ਬਣਦਾ ਏ ਤੇ ਪਾਪ ਵੀ ਛੇਤੀ ਨਿਕਲਦੇ ਨੇ। ਪੰਚਮ ਪਿਤਾ ਮਹਾਰਾਜ ਜੀ ਕਿਆ ਕਰਦੇ ਸਨ, ਇੱਕ ਮੌਤ ਚੇਤਾ ਰੱਖੋ ਤੇ ਦੂਸਰਾ ਨਾਮ ਹਮੇਸ਼ਾ ਚੇਤਾ ਰੱਖੋ। ਮੌਤ ਚੇਤਾ ਰੱਖਣ ਨਾਲ ਅਸੀਂ ਪਾਪਾਂ ਤੋਂ ਬਚਦੇ ਹਾਂ। ਜਦੋਂ ਮੌਤ ਚੇਤਾ ਹੋਏ ਪਤਾ ਹੈ ਵੀ ਕੱਲ ਨੂੰ ਤੁਰ ਜਾਣਾ ਹੈ, ਉਦੋਂ ਤਾਂ ਸਗੋਂ ਜੇ ਕਿਸੇ ਨਾਲ ਨਾਰਾਜ਼ ਹੋਈਏ ਉਹਨਾਂ ਤੋਂ ਵੀ ਮਾਫ਼ੀ ਮੰਗ ਲਈ ਦੀਏ, ਕੋਈ ਹੋਰ ਬੁਰਾ ਕਰਮ ਨਹੀਂ ਕਰੇਦਾ। ਸਾਹਿਬ ਕਹਿੰਦੇ ਮੌਤ ਚੇਤਾ ਕਰੀਏ ਪਾਪਾਂ ਤੋਂ ਬਚੀ ਦਾ ਏ, ਜੇਕਰ ਨਾਮ ਚੇਤਾ ਕਰੀਏ ਤੇ ਪਹਿਲੇ ਪਾਪਾਂ ਦੀ ਲੱਗੀ ਕੋਈ ਮੈਲ ਵੀ ਉਤਰ ਦੀਏ ਤੇ ਸਿਰ ਦੇ ਅੰਦਰ ਉਹ ਰੱਬੀ ਪ੍ਰਕਾਸ਼ ਵੀ ਕੋਇਆ ਕਰਦਾ ਹੈ। ਇਹ ਕਾਰਨ ਸੀ ਸਤਸੰਗੀ ਜਨੋ, ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਜਿਹੜੇ ਤਿੰਨ ਸਲੋਕ ਇਕੱਠੇ ਕਹਿ ਕਰਨ, ਸਾਹਿਬ ਜੀ ਦਾ ਗੁਰੂ ਕੇ ਪਿਆਰੇ ਉਪਦੇਸ਼ਕ ਹੈ, ਮੌਤ ਚੇਤਾ ਨਾ ਰੱਖੇ ਤਾਂ ਦਿਨ ਰਾਤ ਇਸ ਦੌਲਤ ਵੱਲ ਤੁਰੇ ਰਹੇ, ਇਹ ਲਾਲਚ ਨੂੰ ਜਨਮ ਦੇ ਕੇ ਇੱਕ ਇਹੋ ਜਿਹਾ ਜੀਵਨ ਨੂੰ ਦੁਖਾਂਤ ਵਿੱਚ ਬਦਲੇਗੀ। ਭਈ ਸਾਧ ਸੰਗਤ ਇੰਜ ਲੱਗੇਗਾ ਭਈ ਇਹ ਜੀਵਨ ਤਾਂ ਨਿਰੀ ਦੁੱਖਾਂ ਦੀ ਕਾਰਨ ਏ। ਮੇਰੇ ਦਾਤਾ ਜੀ ਨੂੰ ਮਿਲ ਵੀ ਗਿਆ ਸੀ ਇੱਕ ਚੌਧਰੀ ਬਖਤਾਵਰ ਮਹਿਲ, ਕਿਉਂਕਿ ਜਿਉਂ ਜਿਉਂ ਪੈਸਾ ਜੋੜਦਾ ਹੈ ਮਨੁੱਖ ਹੈ ਇਹਦੀ ਮੱਤ ਵੀ ਖਰਾਬ ਹੁੰਦੀ ਏ। ਵੈਸੇ ਤਾਂ ਪੰਚਮ ਪਿਤਾ ਜੀ ਆਖਦੇ ਨੇ ਨਾ, ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਬ ਲੱਜਿਆ, ਅਕਰਣੰ ਕ੍ਰੋਧ ਅਖਾਦਿਆ ਖਾਦਿਨ ਅਸਾਜਿਨ ਸਾਜ ਸਮਝਿਆ। ਲਾਲਚ ਦਾ ਸੁਭਾਅ ਹੀ ਸਤਸੰਗੀ ਜਨੋ ਇਹ ਨਾ ਕਰਨ ਵਾਲੇ ਕੰਮ ਬੰਦੇ ਤੋਂ ਕਰਾਉਂਦਾ ਏ। ਦੂਸਰੀ ਗੱਲ ਇਹ ਵੀ ਧਿਆਨ ਰੱਖਣਾ, ਇਹ ਲਾਲਚੀ ਪੁਰਸ਼ ਦਾ ਸੁਭਾਅਕ ਹੈ ਭਈ ਇਹਦਾ ਕੋਈ ਮਿੱਤਰ ਨਹੀਂ ਖੋਇਆ ਕਰਦਾ, ਲਾਲਚੀ ਬੰਦੇ ਦਾ ਕੋਈ ਗੁਰੂ ਪੀਰ ਨਹੀਂ ਖੋਇਆ ਕਰਦਾ। ਜਦੋਂ ਜੀ ਚਾਹਵੇ ਇਹ ਸਤਿਗੁਰੂ ਦੇ ਕੋਲ ਆਏਗਾ ਤੇ ਜਦੋਂ ਜੀ ਚਾਹਵੇ ਇਹ ਸਤਿਗੁਰੂ ਪਿਤਾ ਦੇ ਘਰ ਨੂੰ ਛੱਡ ਕੇ ਐਹੋ ਜਿਹੇ ਕੁਕਰਮ ਕਰੇਗਾ ਜਿਹੜੇ ਕਦੇ ਸੋਚੇ ਨਾ ਕੌਣ। ਲਾਲਚੀ ਪੁਰਸ਼ ਦਾ ਮਾਤਾ ਪਿਤਾ ਲਈ ਵੀ ਕੋਈ ਅੰਦਰ ਥਾਂ ਨਹੀਂ ਜੇ ਖੋਇਆ ਕਰਦੀ। ਚੌਧਰੀ ਬਖਤਾਵਰ ਮਲ ਆਇਆ, 72 ਪਿੰਡਾਂ ਦਾ ਈ ਮਾਲਕ ਕੇ ਧੰਨ ਗੁਰੂ ਅੰਗਦ ਪਿਤਾ ਦੇ ਦਰਬਾਰ ਵਿੱਚ ਆ ਗਿਆ। ਸਾਰੀ ਸੰਗਤ ਤਾਂ ਚਰਨਾਂ ਵਿੱਚ ਬੈਠਦੀ ਏ, ਇਹ ਏਡਾ ਅਹੰਕਾਰੀ ਇਹ ਸਤਿਗੁਰੂ ਪਿਤਾ ਦੇ ਉਸ ਪਿਆਰੇ ਪਲੰਗ ਤੇ ਬਰਾਬਰ ਆ ਕੇ ਬੈਠ ਗਿਆ ਤੇ ਆਉਂਦਿਆਂ ਸਾਰ ਕਹਿਣ ਲੱਗਾ ਸੁਣਾਓ। ਕਹਿਣ ਲੱਗੇ ਜੀ ਪੁਰਾਣੇ ਦੋਸਤੋ, ਸੋਚਿਆ ਵੀ ਚਲੋ ਅੱਜ ਮਿਲ ਕੇ ਆਈਏ ਤੇ ਨਾਲ ਹੀ ਨਾ ਬੈਠਦਿਆਂ ਸਾਰ ਸੰਗਤ ਤਾਂ ਹੈਰਾਨ, ਪਰ ਪੁੱਛਦਾ ਗਰੀਬ ਨਿਵਾਸ ਜੀਓ, ਉਹਨੇ ਤਾਂ ਉਹ ਸ਼ਬਦ ਨਹੀਂ ਵਰਤੇ, ਇਹ ਆਪਣਾ ਮਿੱਤਰ ਜਾਣ ਕੇ ਗੱਲਬਾਤ ਕਰ ਰਿਹਾ। ਕਹਿਣ ਲੱਗਾ ਪੁਰਾਣਾ ਦੋਸਤ ਏ, ਦੇਖੋ ਮੇਰੇ ਕੋਲ ਵੀ ਬਹੁਤ ਕੁਝ ਏ, ਤੁਹਾਡੇ ਕੋਲ ਵੀ ਬਹੁਤ ਕੁਝ ਏ, ਮੈਨੂੰ ਵੀ ਮਾਲਕ ਨੇ 72 ਪਿੰਡਾਂ ਦੀ ਚੌਧਰ ਦਿੱਤੀ ਏ, ਮੈਂ ਸੁਣਿਆ ਤੁਹਾਨੂੰ ਵੀ ਕੁਝ ਮਿਲਿਆ ਏ ਤੇ ਮੈਂ ਚਾਹੁੰਦਾ ਵਾ ਜੋ ਤੁਹਾਨੂੰ ਮਿਲਿਆ ਏ ਉਹਦੇ ਵਿੱਚੋਂ ਕੁਝ ਹਿੱਸਾ ਮੈਨੂੰ ਵੀ ਦਿਓ, ਮੈਂ ਵੀ ਉਹਦਾ ਸੁੱਖ ਆਨੰਦ ਮਾਣਾ। ਤੇ ਧੰਨ ਗੁਰੂ ਅੰਗਦ ਪਿਤਾ ਨੇ ਉਦੋਂ ਆਖਿਆ ਸੀ। ਕਹਿਣ ਲੱਗੇ ਚੌਧਰੀ ਬਖਤਾਵਰ ਮਲ, ਮਿਲਿਆ ਤੈਨੂੰ ਵੀ ਜ਼ਰੂਰ ਕਹਿ, ਮਿਲਿਆ ਮੈਨੂੰ ਵੀ ਜ਼ਰੂਰ ਕਹਿ, ਤੈਨੂੰ ਜੋ ਮਿਲਿਆ ਏ ਉਹ ਮਿਲੀਏ ਕੋਂਦ, ਮੇਰੇ ਗੁਰੂ ਦਾਤੇ ਨੇ ਦਿੱਤੀ ਏ ਅਣਕੋਂਦ, ਤੈਨੂੰ ਮਿਲੀ ਕਹਿ ਇਹ ਲਾਲਚ ਨਾਲ ਮਾਇਆ ਇਕੱਠੀ ਕਰਕੇ ਅਹੰਕਾਰ ਦੀ ਵਾਦੀ, ਤੈਨੂੰ ਮਿਲਿਆ ਅਹੰਕਾਰ, ਮੈਨੂੰ ਮਿਲੀ ਕਹਿ ਨਿਮਰਤਾ, ਤੈਨੂੰ ਮਿਲਿਆ ਵੱਧ ਤੋਂ ਵੱਧ ਆਪਣੀ ਮਹਿਮਾ ਕਰਾਂ ਤੇ ਆਪਾ ਜਣਾਵਾਂ, ਪਰ ਮੈਂ ਤਾਂ 7 ਸਾਲ ਲਾ ਕੇ ਬੜੀ ਮੁਸ਼ਕਲ ਨਾਲ ਆਪਾ ਮਿਟਾ ਕੇ ਇੱਥੇ ਪਹੁੰਚਿਆ ਵਾਂ, ਮੈਂ ਕੁਝ ਵੀ ਨਹੀਂ ਤੇ ਗੁਰੂ ਤੇ ਨਿਰੰਕਾਰ ਸਭੋ ਕੁਝ ਕੀ ਕਹਿ। ਸਤਸੰਗਿਓ ਸੱਚ ਜਾਣਿਆ ਜੀ, ਮੇਰੇ ਗਰੀਬ ਨਿਵਾਜ ਪਿਤਾ ਦੇ ਬਚਨ ਨੂੰ ਸੁਣ ਕੇ ਚੌਧਰੀ ਬਖਤਾਵਰ ਮਲ ਦਾ ਅੰਦਰ ਇਕਦਮ ਸ਼ਰਮਿੰਦਾ ਵੀ ਹੋਇਆ, ਉਹ ਚਰਨੀ ਵੀ ਟਹਿ ਪਿਆ। ਪਰ ਮੈਂ ਜੋ ਬੇਨਤੀ ਕਰ ਲੱਗਾ ਕਾਂ, ਉਹ ਕਹਿ ਕਿਰਤ ਨੂੰ ਲਾਲਚ ਨਹੀਂ ਬੰਨ ਦੇਣਾ, ਕਿਉਂਕਿ ਸਾਹਿਬ ਦਾ ਬਚਨ ਏ ਇੱਕ ਰਾਤ ਰਹਿਣਾ ਹੈ, ਪਤਾ ਨਹੀਂ ਜ਼ਿੰਦਗੀ ਦੀ ਰਾਤ ਦਾ ਕਦੋਂ ਅੰਤ ਹੋ ਜਾਏ, ਭਲਕੇ ਚੱਲਣ ਕੋਏ, ਪਤਾ ਨਹੀਂ ਇਹ ਜ਼ਿੰਦਗੀ ਦੀ ਰਾਤ ਦੀ ਕਦੋਂ ਸਵੇਰ ਹੋ ਜਾਏ, ਅਜੇ ਬਾਹਰ ਦੀ ਰਾਤ ਦਾ ਤੇ ਪਤਾ ਹੀ ਨਾ, ਕੈਲੰਡਰ ਛਪ ਜਾਂਦੇ ਨੇ ਇੰਨੇ ਵਜੇ ਇਹ ਸੂਰਜ ਛਪੇਗਾ, ਇੰਨੇ ਵਜੇ ਦੁਬਾਰਾ ਲੋਕ ਹੋਏ ਇਹ ਦਿਨ ਚੜੇਗਾ। ਪਰ ਗੁਰੂ ਅੰਗਦ ਪਿਤਾ ਦਾ ਬੱਚੇ ਨੇ ਭੋਲਿਓ, ਉਹ ਰੱਬ ਤੇ ਗੁਰੂ ਨੂੰ ਭੁਲਾ ਕੇ ਦਿਨ ਰਾਤ ਮਾਇਆ ਹੀ ਇਕੱਠੀ ਕਰਨ ਤੇ ਤੁਰ ਪਏ ਹੋ, ਤੁਹਾਨੂੰ ਤਾਂ ਇਹ ਵੀ ਕੋਈ ਪਤਾ ਨਹੀਂ ਜ਼ਿੰਦਗੀ ਦੀ ਰਾਤ ਕਦੋਂ ਮੁੱਕ ਜਾਏ ਤੇ ਮੌਤ ਦਾ ਦਿਨ ਕਦੋਂ ਚੜ ਜਾਏ। ਤੇ ਤੁਸੀਂ ਇਹ ਕਹੀ ਜਾ ਰਹੇ ਹੋ ਵੀ ਆਉਣ ਵਾਲੇ ਸਾਲਾਂ ਵਿੱਚ ਅਜੇ ਸਲਾਹ ਕਰਾਂਗੇ, ਭਈ ਉਦੋਂ ਅਸੀਂ ਨਾਮ ਜਪਣਾ ਗੁਰੂ ਵਾਲੇ ਬੰਨਾ ਜਦੋਂ ਕਿ ਮੇਰੇ ਸਾਹਿਬ ਜੀ ਦਾ ਬਚਨ ਏ। ਸਾਹਿਬ ਕਹਿੰਦੇ ਸਮ ਆਦਮੀ ਸਾਂ ਇਕਦਮੇ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪੁਰਾਣਾ। ਪਤਾ ਨੀ ਅਗਲਾ ਦਮ ਆਉਣਾ ਹੈ ਕਿ ਨਹੀਂ ਆਉਣਾ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਤਾਂ ਸਾਨੂੰ ਆਖਦੇ ਛੇਤੀ ਕਰੋ ਨਾਮ ਜਪਣ ਲਈ ਰੱਬ ਦੇ ਰਾਹ ਤੇ ਤੁਰ ਲਈ ਇੱਕ ਛਿੰਨ ਵੀ ਉਡੀਕ ਨਾ ਕਰੋ। ਇਹ ਨਹੀਂ ਨੀ ਕਿਹਾ ਭਈ ਦੇਖੋ ਭਈ ਤੁਸੀਂ ਸਾਲ ਉਡੀਕੋ ਮਕੀਨਾ ਉਡੀਕੋ ਦਿਨ ਉਡੀਕੋ। ਨਹੀਂ, ਗਰੀਬ ਅਨੁਵਾਦ ਪਿਤਾ ਨੇ ਮੌਤ ਤੇ ਨਾਮ ਜਦੋਂ ਚੇਤਾ ਕਰਾਇਆ ਨਾ ਇਕੱਠੇ, ਕਿਉਂਕਿ ਦੋਨਾਂ ਦਾ ਆਪਸ ਵਿੱਚ ਸੰਬੰਧ ਹੈ। ਸਤਸੰਗਿਓ ਉਦੋਂ ਬਚਨ ਵਰਤਿਆ ਨੇ ਛਿੰਨ, ਪੜ੍ਹਦੇ ਹੋ ਨਾ ਆਪ ਜੀ ਸ਼ਬਦ। ਹਰ ਜਪਦਿਆਂ ਕਿਨ ਤਿਲ ਨਾ ਕੀ ਜਾਈ ਮੇਰੀ ਜਿੰਦੜੀਏ ਕਿਨ ਤਿਲ ਨਾ ਕੀ ਜਾਈ ਮੇਰੀ ਜਿੰਦੜੀਏ। ਹਰ ਜਪਦਿਆਂ ਕਿਨ ਤਿਲ ਨਾ ਕੀ ਜਾਈ ਮੇਰੀ ਜਿੰਦੜੀਏ। ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾ। ਪਤਾ ਨੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਭਗਤ ਨਾਮਦੇਵ ਜੀ ਨੇ ਨਾ ਸਾਡੇ ਉਹਨਾਂ ਸਮੂਹ ਸਵਾਲਾਂ ਦਾ ਜਵਾਬ ਦਿੱਤਾ ਏ ਜਿਹੜੇ ਅਸੀਂ ਬੜੇ ਆਰਾਮ ਨਾਲ ਕਹਿ ਦੇਣੇ ਆ। ਭਈ ਦੇਖੋ ਕੰਮ ਕਾਰ ਦੇ ਅੰਦਰ ਸਾਡੀ ਇਹਨਾਂ ਕੁ ਬਰੀਕੀ ਨਾਲ ਪੜ੍ਹਾਈ ਦੇ ਅੰਦਰ ਕੰਮ ਵਿੱਚ ਧਿਆਨ ਦੇਣਾ ਪੈਂਦਾ ਏ ਭਈ ਸਾਡੇ ਕੋਲ ਵਕਤ ਨੀ ਉਹ ਵਾਹਿਗੁਰੂ ਨੂੰ ਚੇਤਾ ਕਰੀਏ ਤੇ ਕਿਵੇਂ ਕਰੀਏ ਤੇ ਕਦੋਂ ਕਰੀਏ। ਭਗਤ ਨਾਮਦੇਵ ਨੇ ਉੱਚੇ ਇੱਕ ਜਵਾਬ ਦਿੱਤਾ, ਕਹਿਣ ਲੱਗੇ ਕਦੇ ਸੁਨਿਆਰ ਦਾ ਜੀਵਨ ਵੇਖੋ। ਸੁਨਿਆਰ ਦਾ ਪ੍ਰਮਾਣ ਗੁਰੂ ਨਾਨਕ ਸਾਹਿਬ ਪਿਤਾ ਨੇ ਜਪਜੀ ਸਾਹਿਬ ਦੇ ਅੰਦਰ ਵੀ ਦਿੱਤਾ ਜੀ, ਜੱਤ ਪਹਾਰਾ ਧੀਰਜ ਸੁਨਿਆਰ। ਸੁਨਿਆਰ ਕੋਲ ਧੀਰਜ ਹੋਇਆ ਕਰਦੀ ਏ। ਦੂਸਰੀ ਗੱਲ, ਉਸਨੇ ਗਹਿਣੇ ਘੜਦੇ ਨੇ ਬੜੇ ਬਾਰੀਕ ਘੜਦਾ ਏ, ਉਹਦਾ ਕੋਈ ਸਾਧ ਸੰਗਤ ਨਾ ਤਾਂ ਕੰਮ ਕਿਲੋਆਂ ਚ ਨਾ ਮਣਾ ਨਾ ਕੁਆਂਟਲਾਂ ਚ, ਉਹ ਤਾਂ ਤੋਲਿਆ ਮਾਸਿਆਂ ਦੇ ਹਿਸਾਬ ਨਾਲ ਉਹਦੀ ਕਿਰਤ ਕੈ, ਬੜੀ ਬਾਰੀਕ ਕਿਰਤ ਕੈ। ਸਤਿਗੁਰਾਂ ਨੇ ਨਾ ਸਾਡਾ ਕੋਈ ਸ਼ੰਕਾ ਨੀ ਰਹਿਣ ਦੇਣਾ, ਤਾਂ ਹੀ ਕਹੀਦਾ ਇਹਨਾਂ ਸਿੱਖਾ ਦੇਖ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਖੁਦ ਸਹਿਜ ਪਾਠ ਕਰਨ ਦਾ ਯਤਨ ਕਰੀਏ, ਕਰਨ ਜੋਗੇ ਨੀ ਤਾਂ ਸੁਣ ਲਈਏ। ਘੱਟੋ ਘੱਟ ਇਹ 400 ਸਾਲਾਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਜੋ ਆ ਰਿਹਾ ਪਿਆਰੇ ਹੁਣ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਏ ਅਸੀਂ ਇੱਕ ਤਾਂ ਸਹਿਜ ਪਾਠ ਕਰੀਏ ਤੇ ਕਹਿ ਸਕੀਏ ਦਾਤਾ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਉਸ ਗੁਰੂ ਦਾਤੇ ਦਾ ਜਿਹਨੇ ਲੋਕ ਪਰਲੋਕ ਸਾਡਾ ਸਵਾਰਨਾ ਤੇ ਸਵਾਰ ਰਹੇ ਕਨ ਮੈਂ ਇੱਕ ਵਾਰ ਆਪਣੇ ਸਮਰੱਥ ਗੁਰੂ ਤੇ ਬਚਨਾਂ ਦੇ ਪੂਰੇ ਦੀਦਾਰ ਕੀਤੇ ਕਨ। ਸਾਧ ਸੰਗਤ ਜਦੋਂ ਸਤਿਗੁਰਾਂ ਦੀ ਗੋਦ ਵਿੱਚ ਬੈਠੀਏ ਤੇ ਸਾਹਿਬ ਇੰਜ ਹੀ ਸਮਝਾਉਣ ਲੱਗ ਜਾਂਦੇ ਕਨ ਜਿਵੇਂ ਛੋਟੇ ਜਿਹੇ ਬੱਚੇ ਨੂੰ ਮਾਤਾ ਪਿਤਾ ਪਿਆਰ ਦੇ ਕੇ ਸਮਝਾਉਂਦੇ ਨੇ। ਕਦੇ ਝਿੜਕ ਮਾਰ ਲਈ, ਕਦੇ ਬੱਚਾ ਰੋ ਪਿਆ, ਕਦੇ ਸ਼ਰਾਰਤਾਂ ਕਰਦਾ ਏ, ਪਰ ਨਾਲ ਨਾਲ ਮਾਂ ਕਦੇ ਪਿਆਰ ਕਰੀ, ਕਦੇ ਝਿੜਕ ਮਾਰ ਉਪਦੇਸ਼ ਕਰਦੀ ਹੈ। ਸਤਸੰਗਿਓ ਭਗਤ ਜੀ ਕਹਿੰਦੇ ਮਨ ਰਾਮ ਨਾਮਾ ਬੇਤਿਅਲੇ ਜੈਸੇ ਕਨਕ ਕਲਾ ਚਿੱਤ ਮਾਂਡਿਅਲੇ। ਦੇਖੋ ਉਹ ਜਦੋਂ ਕੋਈ ਗਾਹਕ ਆਇਆ ਏ ਉਹਨਾਂ ਨਾਲ ਗੱਲਾਂ ਵੀ ਕਰ ਰਿਹਾ ਏ, ਕਿਰਤ ਤਾਂ ਉਹਦੀ ਚੱਲ ਰਹੀ ਹੈ, ਪਰ ਉਹ ਚਾਹੇ ਗੱਲਾਂ ਕਰੇ ਚਾਹੇ ਉਹਦੇ ਨਾਲ ਉਹ ਹੱਥ ਚੱਲ ਰਹੇ ਕਨ, ਉਹ ਗਹਿਣਾ ਕੱਢ ਰਹੇ ਕਨ। ਸਤਸੰਗਿਓ ਬਾਹਰੋਂ ਉਹ ਭਾਵੇਂ ਕੁਝ ਵੀ ਕਰਦਾ ਪਿਆ ਏ ਪਰ ਉਹਦਾ ਚਿੱਤ ਆਪਣੇ ਉਹ ਸੋਨੇ ਦੇ ਅੰਦਰ ਹੀ ਖੋਇਆ ਕਰਦਾ ਏ। ਭਗਤ ਜੀ ਆਖਦੇ ਨੇ ਸਿੱਖਾ ਦੇਖ ਤੂੰ ਕਿਰਤਕਾਰ ਕਰਦਾ ਰਹੋ ਭਾਵੇਂ ਬਰੀ ਕਰ ਤੇ ਚਾਹੇ ਮੋਟੀ ਕਰ, ਪਰ ਤੇਰੇ ਅੰਦਰ ਉਹ ਰੱਬ ਦੀ ਯਾਦ ਸੁਨਿਆਰ ਦੀ ਤਰ੍ਹਾਂ ਹਮੇਸ਼ਾ ਚਾਹੀਦੀ ਏ। ਸੁਬਹਾ ਸ਼ਾਮ ਤੋਂ ਇਲਾਵਾ ਵੀ ਇਹ ਨਹੀਂ ਵੀ ਕਿਰਤ ਵਿੱਚ ਉਹਨੂੰ ਭੁਲਾ ਦਈਏ। ਜਦੋਂ ਅਸੀਂ ਕਿਰਤ ਵਿੱਚ ਉਹਨੂੰ ਭੁਲਾਵਾਂਗੇ ਨਾ ਉਦੋਂ ਪਿਆਰਿਓ ਸਾਡੀ ਕਿਰਤ ਜੂਠੀ ਹੋਣ ਦਾ ਡਰ ਹੈ, ਸੁੱਚੀ ਨਹੀਂ ਰਹੇਗੀ। ਕਹਾਂਗੇ ਇੱਥੇ ਕਿਹੜਾ ਰੱਬ ਵੇਖਦਾ ਏ, ਕਮਾਓ ਇਧਰੋਂ ਉਧਰੋਂ ਦੀ ਗੁਰਦੁਆਰੇ ਕੁਝ ਦਾਨ ਕਰ ਦਿਆਂਗੇ ਸ਼ਾਇਦ ਇਹ ਸੁੱਚੀ ਬਣ ਜਾਏ, ਲੋਕਾਂ ਦੀ ਨਿਗਾਹ ਵਿੱਚ ਹੋ ਜਾਏਗੀ, ਗੁਰੂ ਗ੍ਰੰਥ ਸਾਹਿਬ ਪਿਤਾ ਦੀ ਨਿਗਾਹ ਵਿੱਚ ਨਹੀਂ ਖੋਣੀ। मेरे गुरु दाता ने बचन किया साडे कोल दूजा जवाब कुंदा है बच्चे जो है सुख नाल छोटे पहला वाहेगुरु तो बच्चे मांग लै ते हुण कहिंदे बच्चे ही रुकावट ने रब की प्राप्ति लई सब कहिंदे ऐसा नहीं होएगा प्यारियो सिख ओए जड़ा बच्चियां दे रोले विच भी उस अपने मालक नूं चेता करे ओ कहिंदे पतंग उड़ान वाले बच्चियां नूं वेखो ओ साथियां नाल गल्लां भी कर रहा है रोला रप्पा भी पै रहा है पर पतंग ओने इकदम पहला चढ़ा ली चढ़ाई भी उसने बच्चियां दे विच खलो के कह ओदो थोड़ा जा वध ध्यान दिता हुण चढ़ गई गल्लां बच्चियां नाल ते ध्यान ओदा अपनी पतंग विच है मेरे खजूर कहिंदे कन एको जा जीवन बनाओ बच्चियां दे रोले रप्पे दे अंदर भी गुरु नानक पिता दी आवाज सानू सुनदी रहे ओ कदे बंद ना कोए ओ ध्यान उसे तरह बनिया रवे सतसंगियो साडियां अनेकां मावां ने बच्चियां नू संभालदियां उन्हां दे अंदर नाम नू भी संभाल दिता नाम भी टिका दिता भगत जी दा ते बचन ही ना आनी ले कागद काटी ले गोडी आकाश मते परमी अले पंजना संबात बतोवा चीत सडोरी राख अले भगत जी तीसरा कहिंदे कण बंदा जदों किधरे खुशी दे समागम आण ओदो खास करके ए रब ते गुरु दी आवाज दबा देंदा है पर ध्यान करो प्यारियो भगत जी ने उचे प्रमाण दिता जे कह लगे आनी ले कुंभ पराई ले उदक राज कुआर पुरंदर ये हस्त विनोद विचार करती कह चीत सो गागर राख यले बच्चियां जदो खूह तो पानी भरन जांदियां ने हसदियां खेडदियां जरूर कण पर सिर ते टिके हुए घड़े विचो ध्यान नहीं जे ओ बार कढ दियां ध्यान टिकांदियां ने पानी दा घड़ा ओ पूरा लैके घर पहुंचदियां ने जे किधरे सिक्का तू किरत करन तों बाद दो वक्त मेरे गुरु नानक पिता दी बाणी नाल जुड़ जावे ओ भैणा तां घड़ा लैके घर पहुंचदियां ने तेरी सुरत निरंकार दे घर गुरु पहुंचाएगा उन दाग नहीं लगेगा बड़े मान नाल उस दिन असी रोवां कड़पांगे नहीं सतगुरु ते गुरु के प्यारे कहणगे तुम घर आओ मेरे मीत तुमरे दुखी कर आप निवारे अपदा पई बतीत तो साध संगत खैर भगत जी ने ता समा खोरिया मैं बेनती करके समाप्ति कर दिया उन्होंने ता ए भी कहा है जिवें कोई एक आदमी अपने वाड़े चो गौआं नूं बाहर चराण जांदा है शरीर करके गावां बच्चियां तो दूर चलिया गईयां पर अंदरों ध्यान उन्हां दा अपने बच्चियां विच कह सका तू कमाई करदा करदा वाहिगुरु करे तू इना दूर चला जावे अमीरां विच तेरी गिनती आ जावे पर ए ना भुली पी तेरे अंदरों गुरु नानक पिता दी बाणी ते रब दा नाम नहीं भुलना चाहिदा महाराजा रणजीत सिंह जदों राज ते बहन लगा सी 9 जुलाई 1799 नूं जदों अंदर जेतू बन के गया ना उस दिन भी सतसंगियों पहला उन्हों अंदरों एक शेर जा नजर आया एकदम ओ बजुर्ग दा रूप धारण कर गया चिट्टे कपड़िया दे अंदर उन्हें एक गल कही सी कह लगा ओ रणजीत सिंह अज तू एक राजा बन के इस तखत वल आन लगा है इनी काली ना कर इस तखत ते आन लग्या ते डर ना इस तखत तो दूर भी तू नहीं भजना है तीन गल्लां वल ध्यान दई अज तेन गुरु ने राजा बनाउणा है सतगुरु ता कहिंदे गुरु सिखो राज भाक विच तुसी इहदा सुख माणो पर इह ना भुल जाओ किरत करदिआं भई सतगुरु भुल जाए तुसी लालची बन जाओ उदो क्या सानी पहली गल जड़ी ए कही सी देख रणजीत सिंह इस तखत ते बैठन वालिया ने अंतां दे जुलम कीते ने तू इस तखत ते नहीं बैठना तू कोई वखरा अपना तखत बना कुर्सी वखरी बनाई सी दूसरा कहन लगे फकीर अजीतू दीन दा परिवार तेरे नाल तोड़ साथ निभाएगा इना नाल प्यार बना के रखी तीसरी गल जड़ी मैं कहन लगा वा ओ कहन लगे चाहे तू राजा बन लगाए पर तू ए गुरु रामदास पिता दा सिख गुरु नानक पिता दे प्यारियां नूं राज मिल लगा आम लोकां नूं नहीं ਜਿੰਨਾ ਮਰਜ਼ੀ ਕੰਮ ਕਾਰ ਤੇ ਤੇਰੇ ਕੋਲ ਹੋਵੇ, ਜੀਵਨ ਦੇ ਅੰਦਰ ਫੌਜਾਂ ਦਾ ਚੰਬੇਲਾ, ਉਹਨਾਂ ਚਿਰ ਕੋਈ ਕੰਮ ਨਾ ਕਰੀ ਜਿੰਨਾ ਚਿਰ ਸਭ ਤੋਂ ਪਹਿਲਾਂ ਨਿਤ ਨੇਮ ਨਾ ਤੂੰ ਕਰ ਲਵੇ। ਤੇ ਪਿਆਰਿਓ, ਇਹ ਰਾਜੇ ਨੇ ਨੇਮ ਨਿਭਾਇਆ, ਤੇ ਜੇ ਸਤਿਗੁਰੂ ਨੇ ਅੱਜ ਸਾਨੂੰ ਚਾਰ ਕੁ ਪੌੜੀਆਂ ਦਿੱਤੀਆਂ ਨੇ, ਤੇ ਅਸੀਂ ਉਹ ਨਿਤਨੇਮ ਜਦੋਂ ਭੁਲਾਉਂਦੇ ਹਾਂ, ਇਹਦਾ ਮਤਲਬ ਅਸੀਂ ਗੁਰੂ ਅੰਗਦ ਪਿਤਾ ਦੇ ਬਚਨਾਂ ਤੋਂ ਪਰੇ ਹੋਵਾਂਗੇ। ਧੰਨ ਗੁਰੂ ਅੰਗਦ ਪਿਤਾ ਦਾ ਬਚਨ ਕਹਿ, ਇੱਕ ਰਾਤ ਪਤਾ ਨੀ ਕਦੋਂ ਦਿਨ ਚੜ ਜਾਏ, ਜੋ ਕਮਾਇਆ ਇਹਨੇ ਨਾਲ ਨੀ ਜਾਣਾ ਫਿਰ ਪਛਤਾਵਾਂਗੇ, ਇਸ ਲਈ ਉਹ ਕੁਝ ਕਮਾਈਏ ਜਿਹੜਾ ਨਾਲ ਚੱਲੇ, ਕਿਰਤ ਕਰੀਏ ਤਾਂ ਕਿ ਇੱਥੇ ਸੁੱਖ ਦੇਵੇ, ਕਰਤੇ ਨੂੰ ਚੇਤਾ ਕਰੀਏ ਇੱਥੇ ਤੇ ਉੱਥੇ ਦੋਨੋਂ ਜਗ੍ਹਾ, ਸਾਡਾ ਲੋਕ ਪਰਲੋਕ ਸੁਖੇਲਾ ਬਣਾਵੇ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਸੰਗਤ ਜੀਓ, ਪਿਛਲੇ 18 ਤਰੀਕ